ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਅਸੀਂ ਜਿਸ ਵਿਸ਼ੇ ਉੱਤੇ ਗੱਲ ਕਰਨ ਜਾ ਰਹੇ ਹਾਂ ਉਸ ਦਾ ਮੰਤਵ ਸਿਰਫ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਨਹੀਂ ਹੈ, ਬਲਕਿ ਹੋ ਸਕਦਾ ਹੈ ਕਿ ਇਹ ਪੋਡਕਾਸਟ ਤੁਹਾਡੇ ਮਨ ਵਿੱਚ ਕੁਝ ਸਵਾਲ ਛੱਡ ਜਾਵੇ। SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਜਸਦੀਪ ਕੌਰ ਗਿੱਲ ਸਵਾਗਤ ਕਰਦੀ ਹਾਂ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਬਿਮਾਰੀ ਬਾਰੇ ਜੋ ਕੁਝ ਘੰਟਿਆਂ ਵਿੱਚ ਹੀ ਜਾਨ ਲੈ ਸਕਦੀ ਹੈ, ਅਤੇ ਇੱਕ ਅਜਿਹੀ ਮਾਂ ਦੇ ਨਾਲ ਗੱਲ ਵੀ ਕਰਾਂਗੇ ਜਿਸਨੇ ਆਪਣਾ ਤੰਦਰੁਸਤ, ਹਸਮੁੱਖ ਅਤੇ ਜਵਾਨ ਪੁੱਤਰ ਅਜਿਹੀ ਬਿਮਾਰੀ ਦੀ ਚਪੇਟ ਦੇ ਆਉਣ ਦੇ ਕੁਝ ਘੰਟਿਆਂ ਅੰਦਰ ਹੀ ਗਵਾ ਦਿੱਤਾ। ਹੋ ਸਕਦਾ ਹੈ ਕਿ ਤੁਸੀਂ ਇਸ ਬਿਮਾਰੀ ਅਤੇ ਵੈਕਸੀਨ ਬਾਰੇ ਪਹਿਲਾਂ ਵੀ ਸੁਣਿਆ ਹੋਵੇ, ਜਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਇਸ ਬਾਰੇ ਬਰੀਕੀ ਨਾਲ ਜਾਣਕਾਰੀ ਨਾ ਹੋਵੇ। ਮੈਨਿੰਜੋਕੋਕਲ ਡਿਸੀਜ਼। ਹੈਲਥ ਡਾਇਰੈਕਟ ਦੀ ਵੈਬਸਾਈਟ ਮੁਤਾਬਕ ਮੈਨਿੰਜੋਕੋਕਲ ਬਹੁਤ ਭਿਆਨਕ ਲਾਗ ਦੀ ਬਿਮਾਰੀ ਹੈ ਜੋ ਕਿ ਇੱਕ ਬੈਕਟੀਰੀਆ ਤੋਂ ਫੈਲਦੀ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਰੀੜ੍ਹ ਦੀ ਹੱਡੀ ਦਾ ਸਟਿਫ ਹੋ ਜਾਣਾ ਜਾਂ ਦਿਮਾਗ ਦੀਆਂ ਨਸਾਂ ਵਿੱਚ ਸੋਜ ਪੈ ਜਾਣਾ ਸ਼ਾਮਲ ਹੈ। ਕਈ ਵਾਰ ਇਹ ਬਿਮਾਰੀ ਸੈਪਸਿਸ ਨੂੰ ਵੀ ਜਨਮ ਦਿੰਦੀ ਹੈ, ਜਿਸ ਵਿੱਚ ਇੱਕ ਵਿਅਕਤੀ ਦਾ ਸਰੀਰ ਬਿਮਾਰੀ ਨਾਲ ਲੜਦਾ ਹੋਇਆ ਖੁਦ ਨੂੰ ਹੀ ਨੁਕਸਾਨ ਪਹੁੰਚਾਉਣ ਲੱਗ ਜਾਂਦਾ ਹੈ। ਇਸ ਦੇ ਸ਼ੁਰੂਆਤੀ ਲੱਛਣ ਆਮ ਜਿਹੇ ਹੀ ਹੁੰਦੇ ਨੇ, ਜਿਵੇਂ ਕਿ ਬੁਖਾਰ, ਸਿਰ ਦਰਦ, ਧੋਣ ਵਿੱਚ ਅਕੜਾ, ਜੋੜਾਂ ਵਿੱਚ ਦਰਦ ਜਾਂ ਉਲਟੀਆਂ ਅਤੇ ਜੀ ਕੱਚਾ ਹੋਣਾ। ਇਸ ਦੇ ABCW ਅਤੇ Y ਨਾਂ ਦੇ ਵੱਖੋ ਵੱਖ ਸਟ੍ਰੇਨ ਹੁੰਦੇ ਨੇ। ਮੈਨਿੰਜੋਕੋਕਲ ACWY ਦੀ ਵੈਕਸੀਨ ਆਮ ਹੈ, ਪਰ ਮੈਨਿੰਜੋਕੋਕਲ B ਦੀ ਵੈਕਸੀਨ ਵੱਖਰੀ ਹੈ। ਆਸਟ੍ਰੇਲੀਆ ਵਿੱਚ 14 ਤੋਂ 16 ਸਾਲ ਦੇ ਬੱਚਿਆਂ ਲਈ ਮੈਨਿੰਜੋਕੋਕਲ ਵੈਕਸੀਨ ACWY ਸਕੂਲ ਵੈਕਸੀਨ ਪ੍ਰੋਗਰਾਮ ਰਾਹੀਂ ਮੁਫ਼ਤ ਵਿੱਚ ਉਪਲਬਧ ਕਰਵਾਈ ਜਾਂਦੀ ਹੈ। ਹਾਲਾਂਕਿ ਮੈਨਿੰਜੋਕੋਕਲ B ਵੈਕਸੀਨ ਲਗਵਾਉਣ ਦੀ ਤਾਕੀਦ ਵੀ ਕੀਤੀ ਜਾਂਦੀ ਹੈ, ਪਰ ਕੁਝ ਖਾਸ ਵਰਗ ਨੂੰ ਛੱਡ ਕੇ ਬਾਕੀ ਵਿਕਟੋਰੀਅਨਜ਼ ਲਈ ਇਹ ਫ੍ਰੀ ਨਹੀਂ ਹੈ। ਸਾਊਥ ਆਸਟ੍ਰੇਲੀਆ, ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਵਿੱਚ ਇਹ ਸਕੂਲ ਵੈਕਸੀਨ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਮੁਫ਼ਤ ਵਿੱਚ ਉਪਲਬਧ ਹੁੰਦੀ ਹੈ, ਪਰ ਵਿਕਟੋਰੀਆ ਵਿੱਚ ਅਜਿਹਾ ਨਹੀਂ ਹੈ। ਕੁਝ ਮਾਪਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਹੁੰਦੀ ਕਿ ਉਹਨਾਂ ਦੇ ਬੱਚੇ ਨੂੰ ਲਗਾਈ ਗਈ ਵੈਕਸੀਨ ਉਸਨੂੰ ਬਿਮਾਰੀ ਦੀਆਂ ਸਾਰੀਆਂ ਸਟ੍ਰੇਨਸ ਤੋਂ ਨਹੀਂ ਬਚਾਉਂਦੀ। ਅਜਿਹਾ ਹੀ ਕੁਝ ਲੱਗਾ ਸੀ ਮੈਲਬਰਨ ਵਿੱਚ ਰਹਿੰਦੀ 4 ਬੱਚਿਆਂ ਦੀ ਇੱਕ ਮਾਂ ਨੋਰਲੀਆ ਨੂੰ, ਪਰ 24 ਸਤੰਬਰ 2025 ਨੂੰ ਇਸ ਮਾਂ ਨੇ ਆਪਣਾ ਤੰਦਰੁਸਤ, ਖੁਸ਼ ਦਿਲ ਤੇ ਜਵਾਨ ਪੁੱਤਰ ਗਵਾ ਦਿੱਤਾ। ਉਸ ਦੇ ਬਿਮਾਰ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਨੋਰਲੀਆ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਲੇਵਾਈ ਨੂੰ ਮੈਨਿੰਜੋਕੋਕਲ B ਬਿਮਾਰੀ ਨੇ ਘੇਰ ਲਿਆ ਏ, ਅਤੇ ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਉਹ ਇਸ ਦੁਨੀਆ ਤੋਂ ਜਾ ਚੁੱਕਾ ਸੀ।
My son Levi was only 16 when he came home from working with my brother on the first Tuesday of the school holidays, September school holidays this year. And he said he had a stiff neck and a bit of a sore tummy and just wasn't feeling great. So we kept an eye on him and he started to feel a little bit better after he had a bath. But at 1:30 in the morning, we found him in the toilet. And he was delirious and not making any sense with what he was saying. And then he had vomited. And we rang the paramedics immediately. And he was rushed off to Monash Children's and sent straight to ICU. And within 6 hours of that first vomit, we lost him at 7:40 a.m. on the 24th of September. It was not only horrifying but shocking to absolutely everybody around us, because you can't prepare yourself for suddenly losing a child like that. And he was a very healthy boy, only very healthy the day before. So this infection goes through the body like a tsunami. Once meningococcal B hits the bloodstream, it is catastrophic, and that's what happened. So once it had hit the bloodstream, you know, we only had a matter of hours left with him. And this is not the first time this has happened. I speak regularly to another mother, Stacey Chater, who lost her son Braden in New South Wales only 3 years ago. She and many, many other parents have been affected by this and are all trying, like myself, to make this vaccination available to everyone so no other family suffers.
ਇਸ ਮਾਂ ਨੇ ਇਹ ਫੈਸਲਾ ਲਿਆ ਕਿ ਉਹ ਆਪਣੇ ਬੱਚੇ ਦੀ ਮੌਤ ਤੋਂ ਬਾਅਦ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੇਗੀ। ਉਸਨੇ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਅਤੇ ਮੈਨਿੰਜੋਕੋਕਲ ਬੀ ਵੈਕਸੀਨ ਨੂੰ ਆਸਟ੍ਰੇਲੀਆ ਦੇ ਕੁਝ ਹੋਰ ਰਾਜਾਂ ਵਾਂਗ ਵਿਕਟੋਰੀਆ ਦੇ ਵੈਕਸੀਨ ਸਕੈਜੂਲ ਵਿੱਚ ਮੁਫਤ ਵਿੱਚ ਸ਼ਾਮਲ ਕਰਨ ਲਈ ਅਪੀਲ ਕੀਤੀ। ਬਹੁਤ ਲੋਕਾਂ ਨੇ ਉਸਦੀ ਪਟੀਸ਼ਨ ਨੂੰ ਸਾਂਝਾ ਕੀਤਾ ਅਤੇ ਪਟੀਸ਼ਨ ਉੱਤੇ 40,500 ਤੱਕ ਦਸਤਖਤ ਹੋ ਚੁੱਕੇ ਨੇ ਤੇ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ।
His friend Mason Kassa has started a petition to create awareness and make meningococcal B vaccine free. And I have since taken over the petition, and we are currently sitting at 39,831 signatures because people have now got more awareness about meningococcal B and just how catastrophic it is. And this is something that we know people want because we want to keep everyone safe. And the reason we want it to be free is because we don't want anyone to worry about their socioeconomic status. Everyone should have the right to firstly have education about meningococcal B and have the right to have this vaccine, just like the ACWY vaccine that is given in year 10, which is what Levi had only in August. Unfortunately, that vaccine did not cover meningococcal B. Since we've lost Levi here in Victoria, I know it's rebooted the awareness. We have already lost other children in Victoria. There's also the chance that not only does it cause 1 in 10 deaths, but it causes 1 in 4 to get a permanent disability. And I'm talking about deafness, blindness. You may need to get limbs amputated. And so there could be intellectual disability as well. So it's an actual real problem, not only for people that lose a child, but people that have to go through lifelong disability, and that costs a lot of money in order to fund that as well. But what we need to focus on is the prevention and not throw money at the disability, because the people that are living with a disability would have much rather had a preventable vaccine. And this is what we're fighting for. We want to prevent other people from going through these situations. There's a ripple effect that happens when somebody is taken. It doesn't just affect that one person. It is a ripple effect. It affects the whole community. So Victoria is one of the highest populated states. We have over 7 million people living here. So it doesn't make any sense that the state wouldn't think that meningococcal B should be prioritised in rolling out a vaccine, because we've seen how effective the vaccine for ACWY has been, and the numbers are virtually, you know, they're very low now. And this is what we want to see happen with meningococcal B. We want the numbers, you know, we don't want any numbers. We want people to be able to get on with their lives and not worry about being infected with this deadly disease.
ਇਸ ਪਟੀਸ਼ਨ ਤੱਕ ਪਹੁੰਚ ਕਰਨ ਵਾਲੀ ਇੱਕ ਪੰਜਾਬੀ ਮਾਂ ਨੇ SBS ਪੰਜਾਬੀ ਨੂੰ ਦੱਸਿਆ ਕਿ ਉਹ ਇਸ ਮਾਂ ਦੀ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਕਾਫੀ ਸਦਮੇ ਵਿੱਚ ਰਹੀ। ਉਸਨੇ ਦੱਸਿਆ ਕਿ ਇਸ ਪਟੀਸ਼ਨ ਤੋਂ ਪਹਿਲਾਂ ਉਸਨੂੰ ਇਸ ਬਿਮਾਰੀ ਅਤੇ ਇਸ ਦੇ ਟੀਕਾਕਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਜਦੋਂ ਮੇਰੀ ਇੱਕ ਫਰੈਂਡ ਨੇ ਮੈਨੂੰ ਇਹ ਪਟੀਸ਼ਨ ਪਾਸ ਔਨ ਕੀਤੀ ਤੇ ਇਸ ਨੂੰ ਪੜ੍ਹ ਕੇ ਮੈਂ ਕਾਫੀ ਹੈਰਾਨ ਹੋਈ, ਕਿਉਂਕਿ ਬੀਇੰਗ ਐਜ਼ ਅ ਮਦਰ ਫੋਰ ਟੂ ਡੋਟਰ, ਇਟਸ ਵੈਰੀ ਸਵੀਅਰ। ਇਹ ਬਿਮਾਰੀ ਦੇ ਕਿੰਨੇ ਸਟ੍ਰੇਨ ਹੈ, ਕੀ ਵੈਕਸੀਨ ਹੈ, ਸਾਡੇ ਕੋਲ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ। ਅਤੇ ਆਸਟ੍ਰੇਲੀਆ ਦੇ ਵਿੱਚ ਆਈ ਥਿੰਕ ਨਿਆਣਿਆਂ ਦੇ ਇਮਨਾਈਜੇਸ਼ਨ ਦੇ ਵਿੱਚ ਵੀ ਇਸ ਬਾਰੇ ਕੋਈ ਡਿਸਕਸ ਨਹੀਂ ਕੀਤਾ ਜਾਂਦਾ ਹੈਗਾ। ਸੋ ਮੇਰੇ ਖਿਆਲ ਨਾਲ ਕਿ ਸਾਨੂੰ ਇਸ ਬਾਰੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ। ਅਤੇ ਇੱਕ ਪਟੀਸ਼ਨ ਵੀ ਆਈ ਥਿੰਕ ਕਾਫੀ ਹੈ ਆਪਣੇ ਸੋਸਾਇਟੀ ਅਤੇ ਆਪਣੀ ਗੌਰਮੈਂਟ ਲਈ ਆਈ ਓਪਨ ਵਾਸਤੇ।
ਇਸ ਪਟੀਸ਼ਨ ਉੱਤੇ ਬਰਵਿਕ ਤੋਂ ਮੈਂਬਰ ਪਾਰਲੀਮੈਂਟ ਬ੍ਰੈਡ ਬੈਟੀ ਨੇ ਵੀ ਜਵਾਬ ਦਿੱਤਾ ਹੈ ਤੇ ਵਾਅਦਾ ਕੀਤਾ ਹੈ ਕਿ ਜੇਕਰ ਜੈਸ ਵਿਲਸਨ ਲਿਬਰਲ ਅਤੇ ਨੈਸ਼ਨਲਜ਼ ਦੀ ਸਰਕਾਰ ਆਵੇਗੀ ਤਾਂ ਉਹ ਮੈਨਿੰਜੋਕੋਕਲ ਬੀ ਵੈਕਸੀਨ ਨੂੰ ਮੁਫਤ ਵਿੱਚ ਨੈਸ਼ਨਲ ਇਮਿਊਨਾਈਜੇਸ਼ਨ ਸਕੈਜੂਲ ਵਿੱਚ ਸ਼ਾਮਲ ਕਰਨਗੇ। ਇਸ ਪਟੀਸ਼ਨ ਦੇ ਹੱਕ ਵਿੱਚ ਰਾਇਲ ਆਸਟ੍ਰੇਲੀਅਨ ਕਾਲਜ ਆਫ ਜੀਪੀਜ਼ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਦੀ ਚੇਅਰ ਡਾਕਟਰ ਅਨੀਤਾ ਮਨੋਜ ਨੇ ਓਪੋਜੀਸ਼ਨ ਵੱਲੋਂ ਵੈਕਸੀਨ ਨੂੰ ਫ੍ਰੀ ਕੀਤੇ ਜਾਣ ਦੇ ਵਾਅਦੇ ਉੱਤੇ ਵੀ ਤਸੱਲੀ ਜ਼ਾਹਰ ਕੀਤੀ। ਇਸ ਤੋਂ ਇਲਾਵਾ SBS ਪੰਜਾਬੀ ਨੇ ਵਿਕਟੋਰੀਆ ਦੇ ਸਿਹਤ ਵਿਭਾਗ ਦੇ ਨਾਲ ਵੀ ਰਾਬਤਾ ਕਾਇਮ ਕੀਤਾ। ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਕਟੋਰੀਆ ਦੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤੋਂ ਬਾਹਰ ਟੀਕਿਆਂ ਨੂੰ ਫੰਡ ਦੇਣ ਦਾ ਫੈਸਲਾ ਚੀਫ ਹੈਲਥ ਆਫਿਸਰ ਦੀ ਸਲਾਹ ਨਾਲ ਹੁੰਦਾ ਏ। ਉਨ੍ਹਾਂ ਕਿਹਾ ਕਿ ਵਿਕਟੋਰੀਆ ਸਰਕਾਰ, ਕਾਮਨਵੈਲਥ ਸਰਕਾਰ ਅਤੇ ਗਲੈਕਸੋਸਮਿਥਕਲਾਈਨ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਉੱਤੇ ਟੀਕਿਆਂ ਦੀ ਪੂਰੀ ਸੂਚੀ ਦਾ ਮੁੜ ਮੁਲਾਂਕਣ ਕਰਨ ਦੀ ਵਕਾਲਤ ਕਰ ਰਹੀ ਹੈ। ਹਾਲਾਂਕਿ ਨੋਰਲੀਆ ਨੇ ਹਾਰ ਨਹੀਂ ਮੰਨੀ, ਉਸ ਦੀਆਂ ਕੋਸ਼ਿਸ਼ਾਂ ਜਾਰੀ ਨੇ।
I've received a lot of support from change.org in helping me with the petition and creating awareness and reaching as many people as we can to make sure that people are aware of what needs to happen for this vaccine to be readily available for everyone. I've been in touch with the Federal Health Minister's Chief Health Officer. They have been absolutely brilliant and want this to happen. They want this to be included in the NIP. I have been in touch with our Health Minister, Marianne Thomas, and in terms of promises to make this happen, she has said that she doesn't want to promise me anything at this stage. So I have had a lot of support also from the Coalition, and they have stated that if they get elected next year, they will be funding the meningococcal B vaccine to help protect all Victorians. I've been in touch regularly, actually, with the Chief Health Officer for Mark Butler, so our Federal Health Minister, and they very much want to act and do something to make this vaccine available. It is a very complicated process that can't be done overnight. There is quite a lot of legislation to make this happen. So my hopes are for the state government to fill the gap until the federal government is able to include this vaccination in the NIP.
ਨੋਰਲੀਆ ਨੂੰ ਉਮੀਦ ਹੈ ਕਿ ਉਸ ਦੀਆਂ ਕੋਸ਼ਿਸ਼ਾਂ ਨੂੰ ਇੱਕ ਦਿਨ ਬੂਰ ਜ਼ਰੂਰ ਪਵੇਗਾ ਅਤੇ ਉਸ ਦੀ ਪਟੀਸ਼ਨ ਮੈਨਿੰਜੋਕੋਕਲ ਨੂੰ ਲੈ ਕੇ ਵਧੇਰੇ ਜਾਗਰੂਕਤਾ ਲਿਆਵੇਗੀ ਅਤੇ ਬਹੁਤ ਸਾਰੀਆਂ ਜਾਨਾਂ ਵੀ ਬਚਾਵੇਗੀ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।